ਵਾਹਿਗੁਰੂ ਜੀ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਗ ਆਦਿ ਸਚ ਜੁਗਾਦ ਸਚ ਹੈ ਕੇ ਸਚ ਨਾਨਕ ਹੋਸੀ ਸੀ ਸਭ ਗੁਰੂ ਨਾਨਕ ਅਮਰ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦ ਮੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪ੍ਰਤਾਰ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਰ ਹੈ ਬਦਰੋ ਸੁਣੇ ਜੋ ਕਾਲ ਕਿਰਪਾ ਕਰ ਕਹਾ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੇ ਮਹਿਮਾ ਜੋ ਤਿਆਰੀ ਹਮ ਨਾ ਸਕਤ ਕਰ ਸਿਖਤ ਕੁਮਾਰੀ ਆਪ ਰਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਮਾਈ ਭਾਈ ਸਰੋਤਾ ਜਨ ਜੋ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ ਗੁਰੂ ਨਾਨਕ ਦੇ ਗਿਆਨੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਸਿਰ ਸਲਾਹ ਦੇ ਦੀਵਾਨ ਸਜਿਆ ਸ਼ਾਮਾਂ ਦੇ ਵਾਲ ਸੋਧਾ ਦੀ ਬਾਣੀ ਦਾ ਜਾਪ ਹੋਇਆ ਉਪਰੰਤ ਗੁਰੂ ਪਿਆਰਿਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੈ ਸ੍ਰੀ ਜੀ ਵਾਲ ਦੀ ਪੌਣੀ ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਰੇ ਅੰਗ ਪ੍ਰਤੰਗ ਸਬਲੇ ਕਰਨ ਵਾਸਤੇ ਸਿੱਖਿਆ ਦਿੱਤੀ ਹੈ ਔਰ ਜੋ ਕਥਾ ਸ਼ਰਵਣ ਕਰਦੇ ਹਨ ਉਹਨਾਂ ਨੂੰ ਜੋ ਮੁਬਾਰਕਬਾਦ ਇਹ ਸ਼ਬਦ ਜੋ ਪੌੜੀ ਆਪ ਜੀ ਨੇ ਸੁਣੀ ਹੈ ਇਹ ਮੇਰੀ ਸਿਮਰਤੀ ਦੇ ਖਜ਼ਾਨੇ ਵਿੱਚੋਂ ਭੁੱਲੀ ਹੋਈ ਸੀ। ਮੈਂ ਕੋਸ਼ਿਸ਼ ਕੀਤੀ ਹੈ ਕਿ ਰਾਗੀ ਸਿੰਘਾਂ ਦੇ ਸ਼ਬਦ ਪੜ੍ਹਦੇ ਪੜ੍ਹਦੇ ਉਹ ਪਕੜ ਵਿੱਚ ਆ ਜਾਏ, ਪਰ ਜੇ ਕੋਈ ਤੁੱਕ ਇੱਧਰ ਉੱਧਰ ਹੋ ਗਈ ਗੁਰਮੁਖਾਂ ਨੂੰ ਬੇਨਤੀ ਹੈ ਉਹ ਮੈਨੂੰ ਦੱਸ ਦੇਣ। ਕਿਉਂਕਿ ਜਿਹੜਾ ਸ਼ਬਦ ਕੰਠ ਹੁੰਦਾ ਹੈ ਉਹਦੇ ਤਾਂ ਕੋਈ ਸੰਸਾਰ ਨਹੀਂ ਹੁੰਦਾ। ਅੱਜ ਆਪਾਂ ਇਸੇ ਸਿਧਾਂਤ ਤੇ ਵਿਚਾਰ ਕਰਾਂਗੇ, ਗੁਰੂ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਦੁਆਰੇ ਸਾਨੂੰ ਸਿੱਖਿਆ ਦੇ। ਸਤਿਗੁਰਾਂ ਨੇ ਜੋ ਪਾਵਨ ਪਚਨ ਕੀਤਾ ਹੈ ਪੌੜੀ ਦੀਆਂ ਪੰਜ ਤੁਕਾਂ ਦੇ ਦੀਆਂ, ਸਾਰੀਆਂ ਪੌੜੀਆਂ ਨੇ ਪੰਜ ਪੰਜ ਪੰਜਵੇਂ ਪਾਤਸ਼ਾਹ ਦੀ ਰਸਨਾ ਤੋਂ ਚਾਲੂ ਕੀਤੀ ਹੋਈ ਹੈ। ਇਹਦੇ ਚ ਮਹਾਰਾਜ ਸਾਹਿਬ ਜੀ ਨੇ ਪਹਿਲੀ ਟੁਕੜ ਲਿਖਿਆ ਹੈ, ਸਦ ਬਲਿਹਾਰੀ ਇਹਨਾਂ ਦੇ ਸੁਣਦੇ ਹਰ ਪਤ। ਇਹਦੇ ਵੀ ਸ਼ਬਦ ਆਇਆ ਕਥਾ, ਕਥਾ ਦੀ ਪਰਿਭਾਸ਼ਾ ਕੀ ਹੈ, ਕਿਸ ਨੂੰ ਕਹਿੰਦੇ ਹਨ ਕਥਾ? ਉਂਝ ਤਾਂ ਸੌਖਾ ਅਰਥੇ ਦਾ ਇਹ ਵੀ ਹੈ ਕਿ ਕਥਾ ਦਾ ਅਰਥ ਹੈ ਕਥਨੀ, ਕਥਨੀ ਤੋਂ ਭਾਵ ਹੈ ਵਿਆਖਿਆ। ਜੋ ਗੁਰਬਾਣੀ ਦੀ ਸ਼ਬਦ ਦੀ ਵਿਆਖਿਆ ਹੈ ਤਾਂ ਗੁਰਬਾਣੀ ਦੀ ਕਥਾ ਹੋਏ, ਜੇ ਇਤਿਹਾਸ ਦੀ ਵਿਆਖਿਆ ਹੋ ਰਹੀ ਹੈ ਤਾਂ ਇਤਿਹਾਸ ਦੀ ਕਥਾ। ਕਥਾ ਦੇ ਵਿੱਚ ਇਹ ਨਜ਼ਮ ਹੁੰਦਾ ਹੈ ਕਿ ਜੋ ਮੂਲ ਸ਼ਬਦ ਹੈ ਉਹਦੇ ਅਰਥਾਂ ਦੇ ਮਗਰ ਮਗਰ ਤੁਰਿਆ ਹੈ, ਪ੍ਰਚਾਰ ਹੋਰ ਹੁੰਦਾ ਕਥਾ ਹੋਰ ਹੁੰਦੀ। ਅਣਜਾਣਪਣ ਦੇ ਵਿੱਚ ਲੋਕ ਪ੍ਰਚਾਰ ਨੂੰ ਕਥਾ ਕਹੀ ਜਾਂਦੇ ਤੇ ਕਥਾ ਨੂੰ ਪ੍ਰਚਾਰ ਕਹਿ ਦਿੰਦੇ। ਇਹਦੇ ਵਿੱਚ ਅੰਤਰ ਹੈ, ਪ੍ਰਚਾਰ ਹੁੰਦਾ ਖੁੱਲ੍ਹਾ, ਉਹਦੇ ਵਿੱਚ ਵੱਖਰੇ ਵੱਖਰੇ ਕਈ ਵਿਸ਼ੇ ਹੋ ਸਕਦੇ ਹਨ, ਕਈ ਪੱਖਾਂ ਤੋਂ ਵਿਚਾਰ ਹੋ ਸਕਦੀ ਹੈ। ਜਿਹੜੀ ਕਥਾ ਹੈ ਉਹ ਜੋ ਸ਼ਬਦ ਚੱਲ ਰਿਹਾ ਉਹਦੀ ਵਿਆਖਿਆ, ਉਹਦੇ 'ਚ ਦ੍ਰਿਸ਼ਟਾਂਤ ਦਿਓ, ਪ੍ਰਮਾਣ ਦਿਓ, ਉਹ ਕਥਾ ਦਾ ਸ਼ਿੰਗਾਰ ਹੈ। ਅਤੇ ਉਸ ਤਰ੍ਹਾਂ ਕਥਾ ਦੀ ਪਰਿਭਾਸ਼ਾ ਵਿੱਚ ਗੁੱਝਾ ਭੇਦ ਸ਼ਬਦਾਂ ਦੇ ਅੰਦਰ ਰੱਖਿਆ ਹੋਇਆ, ਕੱਕਾ ਤੇ ਤੱਥਾ ਜੋ ਅੱਖਰ ਗੁਰਮੁਖੀ ਲਿਪੀ ਦੀ 35 ਅੱਖਰਾਂ ਦੇ ਵਿੱਚੋਂ ਦੋ ਅੱਖਰਾਂ ਨੂੰ ਇਕੱਠੇ ਕਰਕੇ ਇਹਨਾਂ ਅੱਖਰਾਂ ਦੇ ਵਿੱਚ ਇੱਕ ਦੀਰਘ ਮਾਤਰਾ ਲਾ ਦਿੱਤੀ। ਜਿਹੜਾ ਕੰਨਾ ਹੈ ਜਾਂ ਬਿਹਾਰੀ ਹੈ, ਦਲੈਂਕੜ ਹੈ, ਕੁੰਕੜ ਨੂੰ ਦਲੈਂਕੜੇ ਇਹ ਦੀਰਘ ਮਾਤਰਾ ਵਿੱਚ ਮਾਤਰਕ ਗਿਆਨ ਜਿਹਨਾਂ ਨੂੰ ਹੈ ਉਹਨਾਂ ਨੂੰ ਇਹ ਗੱਲਾਂ ਜ਼ਿਆਦਾ ਸੌਖੀਆਂ ਸਮਝ ਆਉਂਦੀ। ਇਹ ਲਘੂ ਮਾਤਰਾ ਹੁੰਦੀ ਹੈ, ਦੀਰਘ ਮਾਤਰਾ ਹੁੰਦੀ ਹੈ। ਲਘੂ ਮਾਤਰਾ ਗਿਣਤੀ ਚ ਨਹੀਂ ਆਉਂਦੀ, ਦੀਰਘ ਮਾਤਰਾ ਗਿਣਤੀ ਚ ਆਉਂਦੀ। ਕੰਨਾ ਲੱਗਿਆ ਸੱਥੇ ਕਥਾ, ਇਹ ਇੱਕ ਪਦ ਬਣ ਗਿਆ, ਅੱਖਰ ਦੋ ਇੱਕ ਮਾਤਰਾ ਤੇ ਇੱਕ ਪਦ ਬਣ ਗਿਆ ਕਥਾ। ਹੁਣ ਪੁਰਾਤਨ ਸਮੇਂ ਦੀ ਸਾਡੇ ਦੇਸ਼ ਦੇ ਰਿਸ਼ੀ ਮੁਨੀ ਅਵਤਾਰ ਜਿਨ੍ਹਾਂ ਨੇ ਪਰੰਪਰਾਵਾਂ ਤੋਰੀਆਂ, ਉਹਨਾਂ ਨੇ ਇਕੱਠੇ ਹੋ ਕੇ ਇੱਕ ਵਿਧਾਨ ਬਣਿਆ। ਕਥਾ ਕਰਨ ਵਾਲੇ ਨੂੰ, ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਨੂੰ ਕਿ ਸ਼ਬਦ ਪਾਵਨ ਗੀਤਾ ਦਾ ਸਲੋਕ ਹੋਵੇ ਜਾਂ ਵੇਦ ਦਾ ਸੂਤਰ ਹੋਵੇ, ਤੇ ਭਾਵੇਂ ਕਿਸੇ ਹੋਰ ਗ੍ਰੰਥ ਦਾ ਮੂਲ ਪਾਠ ਹੋਵੇ, ਵਿਸ਼ੇਸ਼ ਸ਼ਾਸਤਰ ਵੀ ਹੈ ਜਾਂ ਫਿਰ ਗੁਰਬਾਣੀ ਦਾ ਸ਼ਬਦ ਬਾਅਦ ਦੇ ਉੱਤੇ ਉਹੀ ਵਿਧਾਨ ਕਿਉਂਕਿ ਪੁਰਾਤਨ ਸਮੇਂ ਤੋਂ ਚੱਲਿਆ ਹੋਇਆ ਉਹਦੇ ਛੇ ਚੀਜ਼ਾਂ ਨੇ ਜੀ ਅਜਿਹੇ ਸਦਾ ਪਦਾਰਥ ਪਤ ਵਿਗ੍ਰਹੇ ਵਾਕਿਆ ਯੋਜਨਾ ਅਖਿਰ ਪਿਓ ਅਤ ਸਮਾਧਾਨ ਹਟ ਮਨੋ ਵਿਆਥਮ ਸਿਮਰਤਮ ਸਿਮਰਤੀ ਵਿਤੇ ਵਿਧਾਨ ਲਿਖਿਆ ਸਤਾਈ ਸਿਮਰਤੀਆਂ ਬਵੰਜਾ ਉਪਨਿਸ਼ਦਨ ਚਾਰ ਵੇਦ ਨੇ ਛੇ ਸ਼ਾਸਤਰ ਅਠਾਰਾਂ ਪ੍ਰਾਣ ਇਹ ਪ੍ਰਾਣੀ ਗ੍ਰੰਥ ਗੁਰਬਾਣੀ ਇਹਨਾਂ ਤੇ ਸਾਰਿਆਂ ਦੀ ਸ਼ਿਰਮੌਤ ਹੈ ਬਾਣੀਆਂ ਸ਼ਿਰਮਣੀ ਇਸ ਕਰਕੇ ਵੀ ਉਹ ਵਿਧਾਨ ਕਹਿੰਦਾ ਹੈ ਵੀ ਜਿਹੜੇ ਪਦ ਦੀ ਤੋਂ ਵਿਆਖਿਆ ਕਰਨੀ ਹੈ ਇਹ ਵਿਆਖਿਆ ਕਰ ਪਹਿਲਾਂ ਤਾਂ ਪਦ ਨੂੰ ਪਦ ਛੇਦ ਕਰ ਪਦ ਇਹ ਸਦਾ ਗਿਆਨੀ ਪਦ ਨੂੰ ਵੱਖਰਾ ਵੱਖਰਾ ਕਰਨਾ ਤੇ ਫਿਰ ਜਦੋਂ ਵੱਖਰਾ ਵੱਖਰਾ ਕਰ ਲਿਆ ਤਾਂ ਦੂਜਾ ਵਿਧਾਨ ਦਾ ਪੱਖ ਕਿ ਹਰ ਇੱਕ ਪਦ ਦੇ ਅਰਥ ਦੱਸ ਵੀ ਇਹ ਪਦ ਦਾ ਆਹ ਅਰਥ ਹਨ ਤੇ ਵੀ ਤੀਸਰਾ ਹੈ ਕਿ ਉਹਨੂੰ ਤੁਕ ਨੂੰ ਸ਼ਬਦ ਨੂੰ ਵੱਖਰਾ ਕਰਨ ਤੋਂ ਬਾਅਦ ਸੰਧੀ ਪਰਛੇਦ ਕਰਕੇ ਨਾ ਫਿਰ ਬਿਉਂਤ ਪਦੀ ਕਰ ਤੀਸਰਾ ਇਹ ਹੈ ਤੇ ਚੌਥਾ ਹੈ ਕਿ ਅਨਵੇ ਰੀਤ ਦਾ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ ਵੀ ਇੱਥੇ ਦੰਦ ਅਨਵੇ ਲੱਗਦੀ ਹੈ ਤਾਂ ਖੰਡ ਅਨਵੇ ਲੱਗਦੀ ਹੈ ਇਹ ਪੰਜਵਾਂ ਹੈ ਜਿਹੜੀ ਸ਼ੰਕਾਵਾਦੀ ਨੂੰ ਸ਼ੰਕਾ ਖੁੱਲ ਸਕਦੀ ਹੈ ਉਹ ਸ਼ੰਕਾ ਕੋਲੋਂ ਕਰ ਵੀ ਸ਼ੰਕਾਵਾਦੀ ਦਾ ਆਹ ਮਤ ਖੁੱਲ ਸਕਦਾ ਕਿਉਂਕਿ ਸਰੋਤਿਆਂ ਨੇ ਬੋਲਣਾ ਚਾਹੀਦਾ ਇਹ ਛੇਵਾਂ ਹੈ ਸ਼ੰਕਾ ਦਾ ਉੱਤਰ ਦੇਣਾ ਸਮਾਧਾਨ ਉੱਤਰ ਇਹ ਸਮੁੱਚੇ ਸੰਸਕ੍ਰਿਤ ਦੀ ਸ਼ੁਰਤੀ ਦਾ ਜੋ ਕਥਨ ਹੈ ਉਹਦਾ ਅਰਥ ਸੁਣਿਆ ਆਪਣੇ ਪਰ ਮੈਂ ਸੁਣਾ ਦਿੰਦਾ ਪਦ ਹੀ ਸਦਾ ਪਦਾਰਥ ਪਦ ਵਿਗੜੇ ਹੀ ਵਾਕੇ ਯੋਜਨਾ ਅਖਪਿਓ ਸਮਾਧਾਨ ਕੱਟਦੇ ਹਮ ਵਿਆਖਿਆ ਸਿਮਰਤਮ ਇਹ ਹੈ ਵਿਆਖਿਆ ਕਾਰ ਦੀ ਪਾਬੰਦੀ ਤੇਰੀ ਵਿਆਖਿਆ ਛੇ ਕਿਸਮ ਦੇ ਨਿਯਮਾਂ ਦੇ ਅੰਦਰ ਹੋਣੀ ਚਾਹੀਦੀ ਜੇ ਤੂੰ ਨਿਯਮ ਛੱਡ ਕੇ ਕਥਾ ਕਰੇਗਾ ਤਾਂ ਕਥਾ ਵਿਘਨਕਾਰੀ ਮੰਨਣਗੇ ਜਿਹੜੇ ਵਿਦਵਾਨ ਦੂਜਿਆਂ ਨੂੰ ਪਤਾ ਨਹੀਂ ਕਰਦਾ ਵਿਦਵਾਨ ਜਿਹੜੇ ਕਾਟਾ ਲਾਉਣ ਦੀ ਵੀ ਕਥਾ ਦਾ ਕਰਦਾ ਪਰ ਕਥਾ ਚ ਵਿਘਨ ਪੈ ਇਸ ਕਰਕੇ ਮੈਂ ਕਥਾ ਸ਼ਬਦ ਤੇ ਇਸ ਪਦ ਨੂੰ ਪਹਿਲਾਂ ਪਦ ਸ਼ੇਦ ਕਰਨ ਲੱਗਾ ਵਿਧਾਨ ਦੇ ਕਾ ਕੱਕਾ ਜਮਾ ਥਾ ਅਲੱਗ ਅਲੱਗ ਹੋ ਗਏ ਕੱਕਾ ਅਲੱਗ ਹੋ ਗਿਆ ਤੱਥਾ ਅਲੱਗ ਹੋ ਕਥਾ ਸ਼ਬਦ ਨੂੰ ਸਮਝਣ ਦੇ ਲਈ ਇਹਨਾਂ ਦੋਨਾਂ ਦੇ ਅਰਥ ਸਮਝਣੇ ਪੈਣਗੇ ਫਿਰ ਆਪਾਂ ਤੁਕ ਪੜਾਂਗੇ ਵੀ ਸੱਜ ਵੇਲੇ ਆ ਰਹੀ ਤੇ ਨਾ ਜੇ ਸੁਣਦੇ ਹਰ ਕਥਾ ਚਲੋ ਕਥਾ ਦਾ ਹੀ ਨਹੀਂ ਪਤਾ ਵੀ ਕੀ ਹੁੰਦੀ ਹੈ ਫਿਰ ਬਲਿਹਾਰੀ ਜਾਣ ਵਾਲੀ ਗੱਲ ਕੀ ਹੋਊਗੀ ਉਹ ਇਸ ਕਰਕੇ ਜਿਹੜਾ ਕਾ ਸ਼ਬਦ ਹੈ ਕੱਕਾ ਸ਼ਬਦ ਹੈ ਕੋਸ਼ ਕਰਤਾ ਨੇ ਇਹਦੇ ਦੋ ਅਰਥ ਲਿਖੇ ਪਹਿਲਾ ਅਰਥ ਹੈ ਕਾ ਦਾ ਅਰਥ ਹੈ ਪ੍ਰਕਾਸ਼ ਬੋਲੀਆਂ ਵੱਖਰੀਆਂ ਵੱਖਰੀਆਂ ਕਾ ਦਾ ਅਰਥ ਪ੍ਰਕਾਸ਼ ਪ੍ਰਕਾਸ਼ ਦਾ ਅਰਥ ਚਾਨਣਾ ਇਹ ਉਹਦੇ ਕਾ ਦੇ ਅਰਥ ਹੋ ਪਹਿਲੇ ਅਰਥ ਦੂਜੇ ਅਰਥ ਵਿੱਚ ਕਿਹਾ ਹੈ ਕਾ ਦਾ ਅਰਥ ਹੈ ਸ਼ਬਦ ਦੀ ਧੁਨ ਆਵਾਜ਼ ਤੇ ਪਿੱਛੇ ਹੈ ਇਹ ਹੋ ਗਿਆ ਪਦ ਅਰਥ ਪਹਿਲਾਂ ਪਦ ਛੇਦ ਕੀਤਾ ਫਿਰ ਪਦ ਅਰਥ ਹੋ ਗਏ ਥੱਥੇ ਨੂੰ ਕੰਨਾ ਲੱਗਿਆ ਹੋਵੇ ਥਾਂ ਇਹਦਾ ਮਤਲਬ ਹੈ ਟਿਕਾਣਾ ਬਹਿਣ ਦੀ ਜਗ੍ਹਾ ਟੇਕਣ ਦੀ ਜਗ੍ਹਾ ਅਸਥਾਨ ਹੁਣ ਅਰਥ ਕੀ ਬਣਿਆ ਜਿਸ ਅਸਥਾਨ ਤੇ ਸ਼ਬਦ ਦੀ ਉਹ ਧੁਨ ਹੋ ਰਹੀ ਹੈ, ਜਿਸ ਸ਼ਬਦ ਦੀ ਧੁਨ ਦੇ ਅੰਦਰ ਗਿਆਨ ਦਾ ਚਾਨਣ ਆ ਰਿਹਾ, ਗਿਆਨ ਦੀ ਰੋਸ਼ਨੀ ਹੈ। ਕਿਹੜੇ ਗਿਆਨ ਦੀ? ਆਤਮਕ ਗਿਆਨ ਦੀ। ਕਾਰਜ ਨਾ ਥਾ ਕਾ ਥਾ ਉਹਨੂੰ ਕਹਿੰਦੇ ਭਾਈ ਕਥਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰ ਕਥਾ ਤੇ ਕਿਸੇ ਅਵਤਾਰਾਂ ਦੀ ਜਾਂ ਕਿਸੇ ਵਿਅਕਤੀ ਦੀ ਵੀ ਹੋ ਸਕਦੀ ਹੈ, ਪਰ ਜਿਹੜੀ ਹਰ ਕੀ ਕਥਾ, ਇਸ ਕਰਕੇ ਨਾਲ ਹਰ ਬਦਲਾ ਕਥਾ, ਹੋਰ ਕੋਈ ਕਥਾ ਨਹੀਂ। ਸਦਬ ਲਿਹਾਰੀ ਕਿਹਨਾਂ ਚ ਸੁਣ ਕੇ ਹਰ ਕਥਾ, ਹਰ ਸ਼ਬਦ ਜਿਹੜਾ ਹੈ ਉਸਦੇ ਅਰਥ ਸਮਝਣੇ ਚਾਹੀਦੇ। ਪਰਮੇਸ਼ਰ ਦੇ ਅਨੰਤ ਨਾਮਾਂ ਵਿੱਚ ਇੱਕ ਨਾਮ ਹੈ ਹਰ, ਉਹਦੇ ਗੁਣਾਂ ਦੇ ਆਧਾਰ ਤੇ ਇਹ ਪਰਮਾਤਮਾ ਦੇ ਗੁਣਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨੂੰ ਤਾਂ ਹਰ ਕਹਿੰਦੇ ਹਨ ਵੀ ਉਹ ਹਰ ਇੱਕ ਦੇ ਅੰਦਰ ਹੈ। ਕੋਈ ਇਹੋ ਜਿਹਾ ਹਿਰਦਾ ਨਹੀਂ ਹੈ ਜਿਹਦੇ ਵਿੱਚ ਉਹ ਨਹੀਂ ਹੈ। ਗੁਪਤ ਰੂਪ ਹੋ ਕਰਕੇ ਸਾਰਿਆਂ ਦੇ ਹਿਰਦੇ ਵਿੱਚ ਹੈ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਮਰਾਏ। ਇਹ ਵਾਹਿਗੁਰੂ ਸਾਰਿਆਂ ਦੇ ਹਿਰਦੇ ਵਿੱਚ ਹੈ, ਗੁਰਮੁਖਾਂ ਦੇ ਹਿਰਦੇ ਦੇ ਵਿੱਚ ਵੀ ਹੈ, ਮਨਮੁੱਖਾਂ ਦੇ ਹਿਰਦੇ ਵਿੱਚ ਵੀ ਹੈ, ਪਰ ਮੂਰਖਾਂ ਨੇ ਤੇਰਾ ਪ੍ਰਕਾਸ਼ ਨਹੀਂ ਲਿਆ, ਤੈਨੂੰ ਸਮਝਿਆ ਨਹੀਂ ਹੈ। ਉਹਨਾਂ ਨੂੰ ਪਤਾ ਹੀ ਨਹੀਂ ਵੀ ਹਿਰਦੇ ਵਿੱਚ ਹੈ। ਘੱਟ ਨਾਮ ਹਿਰਦੇ ਦਾ, ਘੱਟ ਘੱਟ ਮੈਂ ਹਰਜੂ ਬਸੈ, ਹਿਰਦਿਆਂ ਹਿਰਦਿਆਂ ਵਿੱਚ ਵਾਹਿਗੁਰੂ ਵਸਦਾ। ਸਵੇ ਘੱਟ ਰਾਮ ਬੋਲਿਆ, ਸਾਰੇ ਹਿਰਦਿਆਂ ਵਿੱਚ ਉਹੀ ਬੋਲਦਾ। ਇਹ ਉਹ ਜੋ ਪਰਮੇਸ਼ਵਰ ਸਾਰਿਆਂ ਦੇ ਹਿਰਦਿਆਂ ਵਿੱਚ ਹੈ, ਹਰ ਇੱਕ ਦੇ ਅੰਦਰ ਹੋਣ ਕਰਕੇ ਉਹਦਾ ਨਾਮ ਹਰੀ। ਦੂਸਰਾ, ਉਹ ਕੇਵਲ ਹਿਰਦਿਆਂ ਦੇ ਵਿੱਚ ਨਹੀਂ, ਹਰ ਇੱਕ ਜਗ੍ਹਾ ਦੇ ਵਿੱਚ ਹੈ। ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਜ਼ਰਰੇ ਜ਼ਰਰੇ ਦੇ ਵਿੱਚ, ਜਿਵੇਂ ਜਮਾਨ ਦੇ ਵਿੱਚ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਪੁੱਤ ਹੈ। ਕਹੋ ਕਬੀਰ ਮੇਰੀ ਮਾਤਭਾਸ ਤੋਂ ਸਰਬ ਵਿਆਪੀ, ਇਸ ਕਰਕੇ ਉਹਦਾ ਨਾਮ ਹਰ ਹੈ। ਹਰ ਜਗ੍ਹਾ ਦੇ ਵਿੱਚ ਹੀ ਹੈ, ਕੋਈ ਵੈਸੀ ਨਹੀਂ ਦਿੱਤੇ। ਇਹ ਤੀਸਰਾ ਅਰਥ, ਪਹਿਲਾ ਸੀ ਕਹਿੰਦੀ ਹਿਰਦਿਆਂ ਦੇ ਵਿੱਚ, ਦੂਸਰੇ ਵੀ ਹਰ ਜਗ੍ਹਾ ਹੈ, ਤੀਸਰਾ ਅਰਥ ਹੈ ਕਿ ਜਿਹੜਾ ਉਸ ਨਾਮ ਦਾ ਚਿੰਤਨ ਕਰਦਾ ਹੈ ਉਸਦੇ ਪਾਪਾਂ ਨੂੰ ਹਰ ਦਿੰਦਾ, ਉਹਦੇ ਪਾਪਾਂ ਨੂੰ ਨਾਸ ਕਰ ਦਿੰਦਾ। ਇਸ ਕਰਕੇ ਉਹਦਾ ਨਾਮ ਹਰੀ। ਚੌਥਾ ਅਰਥ, ਉਹ ਸਾਰੇ ਸੰਸਾਰ ਨੂੰ ਹਰ ਕੀ ਨਾਸ ਕਰਨ ਦੀ ਸਮਰੱਥਾ ਰੱਖਦਾ, ਇਸ ਕਰਕੇ ਉਹਦਾ ਨਾਮ ਹਰ ਹੈ। ਪੰਜਵਾਂ, ਤੋਂ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹ ਤੋਂ ਬਿਨਾਂ ਪੌਦਿਆਂ ਦੀ ਹਰਿਆਵਲ ਨਹੀਂ, ਉਹ ਤੋਂ ਬਿਨਾਂ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਕੰਨ ਸੁਣ ਨਹੀਂ ਸਕਦੇ। ਸਭ ਨੂੰ ਹਰੇ ਭਰੇ ਕਰਨ ਕਰਕੇ ਉਹਦਾ ਨਾਮ ਹਰੀ ਹੈ। ਇਸੇ ਅਰਥ ਬਾਰੇ ਅਰਜਨ ਪੁੱਛਦਾ ਭਗਵਾਨ ਕ੍ਰਿਸ਼ਨ ਗੀਤਾ ਦੀ ਪ੍ਰਸੰਗ, ਇਹ ਭਗਵਾਨ ਇਹ ਹਰ ਸ਼ਬਦ जो आपने कथन किया है इसका अर्थ सुनाए। भगवान कृष्ण जी ने संस्कृत में सूत्र बोले जो गीता के विच अंकित है, कहिंदे हरि हर की पापा ने दुष्ट के प्रति स्मर कहा, हे अर्जुन हर नाम इस करते है कि वो पापा को हर लेता है। अर्जुन फिर सवाल करता है किसके पापा को हर लेता है, भक्तों के पापा को हर लेता है। कृष्ण जी बोले नहीं नहीं सभी के पापों को हरता है। उसे भगवान जी ने एक प्रमाण दिता, कहते अर्जुन ये दसवीं अग किसन फूकती है, कहता जी जेड़ भी स्पर्श करे उस फूक देनी तेज बस। ये हर शब्द जेड़ा है इस करके है कि वो महान शक्ति जे दुष्ट बंदा जेड़ा कल दुष्ट सी दुराचारी सी पापी सी कल के अज मेरी शरण में आ गया, यदि पहली तो गल मैं दुष्ट ना मनी तू क्योंकि मेरी शरण में आ गया तो उन्होंने मन लगा कि यह संत हो गया। उसे संत चल गया क्योंकि संत मेरी शरण में आ गया। जिमें अग हरिक फूक देती है परमात्मा का नाम भी सारे ने पापा फूक देता है। ईंधन की कोमो घना भोरी ईम भावे मन पर बसंदरों सच सोलान खबे टुकड़े पर ईंधन अगत के लिए भाई पाव ग्रंथक पावे लखा मन लकड़ा फूकन वास्ते लखा मन अग की लोड़ नहीं है कि जिन्या लकड़ा उन्नी अग जाएगी नहीं, लखमन लकड़ा एक थोड़ा जा भोरा जो अग की चंगाड़ी बोल लग जाए बुझेगी उदो जो सारे सुभा कर दो। परमात्मा पानी नाल भी तुलना दिती है, नाम नू नाम नू अग नाल भी तुलना दिती है। अग दे एक कनोके की तरह परमात्मा के नाम का एक तिनका जे हृदय बस जाए, तिनका एक जिस जीव बसावे ताकि महिमा करे। इस करके है हरिहर की पापा ने दुष्ट दरवेश समझता। यह पांच अर्थ हर शब्द के हैं। हूं आप आइए उगते सदब निहारी तिना मारे कहने मैं सदा हमेशा ही कुर्बान जाता हाँ किना जो सुनते हर कथा कथा की परिभाषा सुन ली हर शब्द सुन ले जेड़े योजना गल् सुन बैठ के रब के ना दिया कहते मैं तो कुर्बान जाना ना बोल सकता। सदब निहारी तिना जो सुनते हर शब्द उस संसार गुणा करके पूरे हो जाते, वह देवी देवत्या मनुखा राक्षसों जीवों प्रधान की मुखी गिने जाएंगे पूरे ते प्रधान पूरे प्रधान मुखी जिन्हों का मत्था अपने गुरु पीरां दे के टुकता है निभावे प्रभु मत्था सिर शीश नवाए फिर पर है सब पापन की पोट तांते शीश नवाई है लगे है जम की टोट। ते ओ सिर किन्ना पवित्र है सख्या सो सिर जालप बने जो सिर निवै गुर अमर जित जेड़ा गुरु ने सिर चुकता है वो सिर पवित्र हो ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਤਾ ਉਹ ਮੁਕਤੀ ਹੋ ਗਏ ਪ੍ਰਧਾਨ ਦਾ ਅਰਥ ਮੁਕਤੀ ਸਗਲ ਪੁਰਖ ਮੈਂ ਬੁੱਧ ਪ੍ਰਧਾਨ ਸਾਰਿਆਂ ਪੁਰਖਾਂ ਲਈ ਪ੍ਰਧਾਨ ਕੌਣ ਹੈ ਇਹ ਤਾਂ ਸੰਸਾਰੀ ਗੱਲ ਹੈ ਵਿਚਾਰ ਬੰਦਿਆਂ ਨੇ ਇਕੱਠੇ ਹੋ ਕੇ ਕਹਿਤਾ ਜੀ ਤੂੰ ਸਾਡੀ ਕਮੇਟੀ ਦਾ ਪ੍ਰਧਾਨ ਹੈ ਤੂੰ ਸਾਡੀ ਸੰਸਥਾ ਦਾ ਪ੍ਰਧਾਨ ਹੈ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਮੰਨਦੇ ਉਹਨੂੰ ਵੀ ਪ੍ਰਧਾਨ ਹੈ ਉਹ ਤਾਂ ਤੁਸੀਂ ਕੰਮ ਸਾਰ ਵਾਸਤੇ ਬਣਾਇਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਕਹਿੰਦੇ ਉਹ ਹੋਰ ਹੈ ਸਾਰਿਆਂ ਪੁਰਖਾਂ ਚੋਂ ਪ੍ਰਧਾਨ ਹੈ ਸਾਧ ਸੰਗਤ ਕਰਦਿਆਂ ਕਰਦਿਆਂ ਜਿਹਦਾ ਹੰਕਾਰ ਨਿਗਰਤ ਹੋ ਉਹ ਮੁਕਤੀ ਸਭ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਯਾਤਰਾ ਮੇਟਰ ਪ੍ਰਧਾਨ ਪ੍ਰਧਾਨ ਇਸ ਕਰਕੇ ਪੂਰੇ ਤੇ ਪ੍ਰਧਾਨ ਨਿਭਾਵ ਹੈ ਬ੍ਰਹਮ ਮੱਥਾ ਉਹੀ ਚੁਕਾਊਗਾ ਜਿਹਦਾ ਹੰਕਾਰ ਨਹੀਂ ਜਿਹਦੇ ਵਿੱਚ ਚੁੱਕਦਾ ਤਾਂ ਉਹੀ ਹੈ ਜਿਹਦੇ ਵਿੱਚ ਹੰਕਾਰ ਹੈ ਚੁੱਕੇਗਾ ਮਹਾਰਾਜ ਸਾਹਿਬ ਨੇ ਕਿਹਾ ਸੀ ਇੱਕ ਰਾਜੇ ਕਮਲ ਨੇ ਮਹਿਮਾ ਨੇ ਸਤਾਰਾਂ ਰਾਜੇ ਕਹਿੰਦੇ ਸੀ ਸਤਾਰਾਂ ਰਾਜਿਆਂ ਦਾ ਕਿਹਾ ਸੀ ਉਹ ਕਿਤੇ ਪ੍ਰਸੰਗ ਫਿਰ ਸੁਣਾ ਦੂੰਗੀ ਸਰਨ ਕਰਕੇ ਮੈਂ ਕੇਵਲ ਭੂਤ ਰਹਿ ਚੱਲ ਰਹੀ ਵਿਚਾਰ ਜਦੋਂ ਦਾਲ ਸਬਜ਼ੀ ਬਣਾਉਣੀ ਹੋਵੇ ਲੂਣ ਦੀ ਤਾਂ ਚੁੱਕੀ ਹੁੰਦੀ ਹੈ ਨਾ ਇਸੇ ਤਰ੍ਹਾਂ ਤਿਨਕਾ ਮਾਤਰ ਵੀ ਪ੍ਰਮਾਣ ਨਹੀਂ ਰਹੇ ਮਹਾਰਾਜ ਸਾਹਿਬ ਜੀ ਸੱਤ ਦਿਨ ਬਾਹਰ ਬੈਠੇ ਮਰਦਾਨਾ ਰੋਜ਼ ਜਾਂਦਾ ਹੈ ਸਭ ਸ਼ਿਕਾਵ ਲਿਆ ਜਾਂਦਾ ਹੈ ਦੋ ਵੇਲੇ ਜਾਂਦਾ ਹੈ ਸਵਰਨਪੁਰ ਦਾ ਨਾਂ ਦਿੱਤਾ ਉਸ ਤੋਂ ਗਿਆ ਬਣਾ ਦਿੰਦਾ ਇੱਕ ਦਿਨ ਧਰਮ ਸਿੰਘ ਮਿਲਦਾ ਹੈ ਕਹਿੰਦਾ ਸੱਜਣਾ ਤੂੰ ਕਹਿੰਦਾ ਸੀ ਮੇਰੇ ਨਾਲ ਦੋ ਹੋਰ ਜੀ ਹੈ ਉਹ ਤਾਂ ਕਦੇ ਨਹੀਂ ਆਏ ਸਾਡੇ ਸ਼ਹਿਰ ਕਹਿੰਦੇ ਜੋ ਨਹੀਂ ਆਉਂਦੇ ਕਿਉਂ ਕਹਿੰਦਾ ਉਹ ਤਾਂ ਪਾਉਣਾ ਨਹੀਂ ਮੈਨੂੰ ਵੀ ਭੁੱਖ ਲੱਗਦੀ ਉਹਨਾਂ ਦੋਨਾਂ ਨੂੰ ਨਹੀਂ ਲੱਗਦੀ ਪਰ ਕਹਿੰਦਾ ਉਹ ਜਾ ਕੇ ਕਿਤੇ ਰੋਟੀ ਮੰਗੀ ਨਹੀਂ ਉਹਨਾਂ ਨੇ ਸਾਰੀ ਜ਼ਿੰਦਗੀ ਹੋ ਗਈ ਮੇਰੇ ਨਾਲ ਚੱਲਦੇ ਇਹ ਹੈ ਤਾਂ ਕੌਣ ਹੋ ਸਕਦਾ ਕਹਿੰਦਾ ਵੀ ਬਸ ਇਹ ਦੁਨੀਆਂ ਤੋਂ ਨਿਰਾਲੀ ਹੈ ਕਹਿੰਦਾ ਇੱਕ ਗੱਲ ਹੈ ਵੀ ਜੇ ਕੋਈ ਲੈ ਕੇ ਜਾਵੇ ਸ਼ਰਧਾ ਨਾਲ ਵੀ ਠੱਗ ਵੀ ਲੈਂਦੇ ਨੇ ਉਹ ਕਹਿੰਦਾ ਫਿਰ ਮੈਂ ਲੈ ਜਾਂਦਾ ਧਰਮ ਸਿੰਘ ਨਾਮ ਦਾ ਬੰਦਾ ਪਦਾਰਥ ਲੈ ਕੇ ਮਹਾਰਾਜ ਕਹਿੰਦੇ ਪਾਉਣਾ ਇਹ ਕਾਹਦੇ ਵਾਸਤੇ ਮਹਾਰਾਜ ਸੱਤ ਦਿਨ ਹੋ ਗਏ ਤੁਸੀਂ ਕੁਛ ਕਰਿਆ ਨਾ ਕਰ ਭੋਜਨ ਸ਼ਰਮ ਕਹਿੰਦੇ ਜਿਹੜੇ ਭੋਜਨ ਦੇ ਵਿੱਚ ਦੋਸ਼ ਨਾ ਹੋਵੇ ਉਹ ਸ਼ਗਨ ਦੇ ਵਿੱਚ ਤਾਂ ਠੀਕ ਹੈ ਨਿਰਦੋ ਭੋਜਨ ਸ਼ਗਨ ਪਰ ਜਿਹਦੇ ਵਿੱਚ ਦੂਸ਼ਣ ਹੋਵੇ ਉਹ ਨਹੀਂ ਸ਼ਗਨਾ ਚਾਹੀਦਾ ਤੇਰੀ ਇਸ ਭੋਜਨ ਦੇ ਵਿੱਚ ਦੁੱਖ ਨਾ ਇਸ ਕਰਕੇ ਮੈਂ ਹੈਰਾਨ ਸਾਰੀ ਨਗਰੀ ਵਿੱਚ ਬੰਦਾ ਝੂਠ ਨਹੀਂ ਹੋ ਸਾਰੀ ਨਗਰੀ ਆਏ ਗਏ ਵਾਸਤੇ ਬਿਨਾਂ ਮੁੱਲ ਤੋਂ ਵਸਤੂਆਂ ਵਸਤਰ ਲਵੇ ਕੋਈ ਗਹਿਣੇ ਲਵੇ ਹੀਰੇ ਪੰਨੇ ਲਵੇ ਪੈਸਾ ਕੋਈ ਖਾਣਾ ਜਿਹੜਾ ਮਰਜ਼ੀ ਖਾਵੇ ਪੈਸਾ ਕੋਈ ਇਹ ਕਹਿ ਦੋ ਕਹਿੰਦੇ ਨਾ ਮਾਰਾ ਦੂਸ਼ਣ ਨਹੀਂ ਹੈ ਉਹ ਕਹਿੰਦੇ ਹੈਗਾ ਤੇਰੇ ਰਾਜੇ ਵਿੱਚ ਦੂਸ਼ਣ ਇਹਦਾ ਮਹਾਰਾਜ ਸਾਡਾ ਰਾਜਾ ਜਿਹੜਾ ਨਿਰਦੋਸ਼ ਹੈ ਕੋਈ ਦੋਸ਼ ਨਹੀਂ ਮਹਾਰਾਜ ਕਹਿੰਦੇ ਜਿਹੜਾ ਅੰਤਰਯਾਮੀ ਹੋਵੇ ਉਹ ਸਮਝ ਸਕਦਾ ਹੈ ਕਿ ਕਿਹਦੇ ਵਿੱਚ ਕੀ ਦੋਸ਼ ਹੈ ਕਹਿੰਦੇ ਜਿਹਨੇ ਬਾਹਰ ਦੀ ਕਿਰਿਆ ਦੇਖੀ ਉਹ ਥੋੜ੍ਹੀ ਦੇਖ ਸਕਦਾ ਕਿ ਦੋਸ਼ ਹੈ ਸਾਨੂੰ ਪਤਾ ਵੀ ਦੋਸ਼ ਹੈ ਕਹਿੰਦੇ ਫਿਰ ਦੱਸੋ ਕੀ ਦੋਸ਼ ਹੈ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਕਹਿੰਦੇ ਇਹ ਉਹਨੂੰ ਹੀ ਦੱਸਾਂਗੇ ਜਿਹਦੇ ਵਿੱਚ ਦੋਸ਼ ਤੈਨੂੰ ਥੋੜ੍ਹੀ ਸਤ ਮੁੜ ਗਿਆ ਰਾਜੇ ਕੋਲ ਗਿਆ ਮਹਾਰਾਜ ਭਾਰਤ ਕੀ ਬੈਠੇ ਸੱਤ ਦਿਨ ਹੋ ਗਏ ਸੰਤ ਹੈ ਕੋਈ ਬੜਾ ਪ੍ਰਭਾਵਸ਼ਾਲੀ ਮੈਂ ਪ੍ਰਸ਼ਾਦਾ ਲੈ ਕੇ ਗਿਆ ਸੀ ਉਹਨੇ ਖਾਧਾ ਨਹੀਂ ਕਹਿੰਦਾ ਦੋਸ਼ ਹੈ ਮੈਂ ਪੁੱਛਿਆ ਕਹਿੰਦੇ ਥੋੜੇ ਰਾਜੇ ਜੀ ਦੋਸ਼ ਹੈ 17 ਰਾਜਿਆਂ ਦੇ ਉੱਤੇ ਰਾਜਾ ਜਿਹੜਾ ਵੱਡਾ ਰਾਜਾ ਨੂੰ ਰਾਜ ਉਹ ਕਹਿਣ ਲੱਗਾ ਪਰਮੇਸ਼ਰ ਕਾਮਲ ਫਕੀਰ ਲੱਗਦਾ ਦੋਸ਼ ਤਾਂ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਅੰਦਰ ਉਹਨੇ ਦੇਖਿਆ ਲੱਭਿਆ ਕੀ ਦੋਸ਼ ਹੈ ਮੇਰੇ ਲੱਭਾ ਕਹਿੰਦਾ ਚੱਲ ਉਹਨੂੰ ਇਹ ਪੁੱਛਦੇ ਚੱਲ ਕਿਤੇ ਨਿਰਸਤਾ ਕਰਨਗੇ ਰਾਜਾ ਗੁਰੂ ਨਾਨਕ ਸਾਹਿਬ ਦੀ ਚਰਨਾ ਪਹੁੰਚਿਆ ਨਮਸਕਾਰ ਕੀਤੀ ਗਰੀਬ ਵੱਲ ਆਪਣੇ ਗੁਨਾਹਾਂ ਦਾ ਆਪਣੀਆਂ ਕਮਜ਼ੋਰੀਆਂ ਦਾ ਆਪਣੇ ਦੋਸ਼ਾਂ ਦਾ ਕੀ ਵਾਰੀ ਪਤਾ ਨਹੀਂ ਹੁੰਦਾ ਬੰਦੇ ਨੂੰ ਆਪਣੀ ਗਲਤੀਆਂ ਦਾ ਜੇ ਤੁਹਾਨੂੰ ਇਹ ਪਤਾ ਵੀ ਮੇਰੇ 'ਚ ਦੋਸ਼ ਹੈ ਫਿਰ ਦੱਸ ਦਿਓ ਪਹਿਲਾਂ ਤਾਂ ਮੈਨੂੰ ਦੋਸ਼ ਦੱਸੋ ਕੀ ਹੈ ਦੂਸਰੀ ਮੇਰੀ ਬੇਨਤੀ ਹੈ ਦੱਸਣ ਤੋਂ ਪਹਿਲੀ ਮੈਂ ਕਰ ਦਿਆਂ ਜੇ ਆਏ ਹੋ ਤਾਂ ਮੇਰਾ ਦੋਖ ਕੱਢ ਕੇ ਜਾ ਦਿਓ ਮਾਰੇ ਕਹਿੰਦੇ ਆਈ ਤਾਂ ਤੇਰਾ ਦੋਸ਼ ਕੱਢਣਾ ਹੀ ਕਹਿੰਦੇ ਜੀ ਦੱਸੋ ਕਹਿੰਦੇ 17 ਰਾਜਿਆਂ ਦੇ ਉੱਤੇ ਉਹਨਾਂ ਨੂੰ ਅਧੀਨ ਟੈਂਪ ਨੇ ਰੱਖਿਆ ਹੋਇਆ ਇਹ ਦੋਸ਼ ਨਹੀਂ ਹੰਕਾਰ ਹੈ ਤੈਨੂੰ ਮੈਨੂੰ 17 ਰਾਜਿਆਂ ਦਾ ਲੱਗਾ ਕੀ ਤੇਰੇ ਬਰਾਬਰ ਨਹੀਂ ਨਿਕਲੇ ਕਹਿੰਦਾ ਗਰੀਬ ਬਾਦ 17 ਦੇ 17 ਨੂੰ ਪੁੱਛ ਲਓ ਆਪਣੇ ਆਪ ਮੇਰੇ ਅਧੀਨ ਹੋਏ ਮੈਂ ਨਹੀਂ ਅਧੀਨ ਕੀਤੇ ਨਾ ਮੈਂ ਕਦੇ ਲੜਾਈ ਕਰੀ ਉਹਨਾਂ ਉਹ ਤਾਂ ਆ ਕੇ ਕਹਿੰਦੇ ਤੂੰ ਸਾਡਾ ਆਗੂ ਹੈ ਮੇਰੇ ਆਪ ਅਧੀਨ ਹੋਏ ਮੈਨੂੰ ਪਰ ਕਹਿੰਦੇ ਮੰਨ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਮੰਨ ਲਈ ਕਦੇ ਮੈਂ ਤਾਂ ਜਾਣਾ ਵੀ ਤੇਰੇ ਮਨ ਦੇ ਵਿੱਚ ਹੋਮੇ ਨਹੀਂ ਹੈ ਕਹਿੰਦੇ ਹੋਮੇ ਬੜੀ ਬੁਰੀ ਬਲਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਛੱਡਦੀ ਨਹੀਂ ਬੜਿਆਂ ਬੜਿਆਂ ਨੂੰ ਖਾ ਜਾਂਦੀ ਹੈ ਇਹ ਤੋਂ ਬਚਣਾ ਬੜਾ ਤੇ ਰਾਜਨ ਮੈਂ ਸਮਝ ਲੂੰਗਾ ਕਿ ਤੇਰੇ ਅੰਦਰ ਹੋਮੇ ਨਹੀਂ ਹੈ ਕਿ ਸੁਧਰ ਸੈਨ ਰਾਜਾ ਜਿਹੜਾ ਤੂੰ ਉਹਦੇ ਅਧੀਨ ਹੋ ਜਾ ਤੈਨੂੰ ਪਤਾ ਲੱਗੇ ਵੀ ਤੇਰੇ ਸਿਰ ਤੇ ਉਹ ਹੈ ਮਾਨ ਮੁਨੀ ਮੁਨਬਰ ਗਲੇ ਮਾਨ ਸਭੇ ਭੁੱਖਾ ਹੈ ਹੱਸ ਕੇ ਕਹਿੰਦਾ ਦੋਵੇਂ ਹੱਸ ਕੋ ਗਰੀਬ ਨਵਾਜ ਤੁਸੀਂ ਸੁਧਰ ਸੈਨ ਨੂੰ ਕਹਿ ਦਿਓ ਤਾਂ ਇੱਕ ਰਾਜਾ ਮੈਨੂੰ ਸੁਧਰ ਸੈਨ ਦੇ ਕੁੱਤੇ ਦੇ ਪੈਰੀ ਪਾ ਦਿਓ ਮੈਂ ਕੁੱਤੇ ਦੇ ਪੈਰੀ ਪੈਣ ਨੂੰ ਮਿਲਿਆ ਮਹਾਰਾਜ ਕਹਿੰਦੇ ਬਸ ਇੰਨੀ ਕੁ ਕਸਰ ਸੀ ਨਿਕਲ ਗਈ ਆਹੀ ਕੱਢਣੀ ਚੱਲ ਪਾਉਣੀ ਜਿੱਥੇ ਲਿਜਾਣਾ ਚਾਹੁੰਦੇ ਤੇਰੀ ਨਗਰੀ 'ਚ ਵੀ ਚੱਲਾਂਗੇ ਭੋਜਨ ਵੀ ਛਕਾਂਗੇ ਲੈ ਕੇ ਗਿਆ ਮਹਿਲ ਪਵਿੱਤਰ ਕੀਤੇ ਚ ਗਿਆ ਤੇ ਰਾਜਾ ਬਰਾਬਰ ਵੀ ਚਾਹ ਕੇ ਨਾ ਗੁਰੂ ਨਾਨਕ ਸਾਹਿਬ ਦੇ ਨਾਲ ਜਾਣ ਨੂੰ ਤਿਆਰ ਹੋ ਗਿਆ ਸੀ ਕਹਿੰਦਾ ਜੀ ਮੇਰੇ ਇਹ ਰਾਜ ਕਿਸੇ ਹੋਰ ਨੂੰ ਦੇ ਦਿਓ ਮੈਨੂੰ ਵੀ ਚਾਹੀਦਾ ਮੈਂ ਤਾਂ ਤੁਹਾਡੇ ਨਾਲ ਰਿਹਾ ਕਰਾਂ ਜਿਵੇਂ ਇਹ ਦੋ ਰਹਿੰਦੇ ਤੇ ਹੁਣ ਮੈਨੂੰ ਵੀ ਰੱਖੋ ਨਾ ਮਹਾਰਾਜ ਕਹਿੰਦੇ ਤੈਨੂੰ ਰਾਜ ਯੋਗ ਬਖਸ਼ਿਆ ਰਾਜ ਵੀ ਕਰ ਯੋਗ ਵੀ ਕਰ ਹੁਣ ਤੂੰ ਯੋਗ ਹੀ ਬਣਾਤਾ ਇਸ ਕਰਕੇ ਜਿਹੜਾ ਅਭਿਮਾਨ ਨੂੰ ਛੁਡਾਉਣਾ ਸਾਹਿਬ ਜੀ ਹੰਕਾਰ ਵਿੱਚੋਂ ਨਿਕਲ ਜਾਏ ਫਿਰ ਉਹ ਜੇ ਕਿਤੇ ਰੋਸ ਸੋਚਦੇ ਭਰਾਬਰ ਫਿਰ ਕਹਿੰਦੇ ਉਹ ਪੈਰੀਆਂ ਚਲਾ ਦੇ ਪੰਚਾਇਤ ਇਕੱਠੇ ਹੋ ਗਏ ਉਹ ਕੀ ਜੇ ਮਾਫ਼ੀ ਮੰਗ ਲੈ ਉਹ ਕੀ ਹੁੰਦਾ ਚਲੋ ਇੱਧਰ ਵਾਲੇ ਸੋਰੀ ਕਹਿ ਦਿੰਦੇ ਸੋਰੀ ਕੀ ਕਰ ਤੂੰ ਗਲਤਾ ਉਹ ਵੀ ਹੈ ਹੰਕਾਰ ਹੀ ਕੱਢਣਾ ਉਹਦਾ ਤੂੰ ਗਲਤੀ ਕੀਤੀ ਹੈ ਤੂੰ ਮਾਫ਼ੀ ਮੰਗ ਪੂਰੇ ਤੇ ਪ੍ਰਧਾਨ ਜਵਾਬ ਹੈ ਪ੍ਰਭੂ ਦਾ ਜਿਹਨਾਂ ਦਾ ਮਤਲਬ ਪ੍ਰਭੂ ਹੈ ਸਮਝ ਗੁਰੂ ਨਾਨਕ ਸਾਹਿਬ ਜੀ ਮੱਥਾ ਟੇਕਣਾ ਜਿਹੜਾ ਇਹ ਤਾਂ ਬਹੁਤ ਵੱਡਾ ਨਡੌਤ ਕਰਨੀ ਇਹਦਾ ਕਰ ਨਡੌਤ ਬਹੁਤ ਵੱਡਾ ਕਰਤਾ ਜੀ ਕਟੌਤ ਪੂਰੇ ਤੇ ਪ੍ਰਧਾਨ ਜਵਾਬ ਹੈ ਪ੍ਰਭ ਮਤਲਬ ਤੀਸਰੀ ਤੁਕ ਹੈ ਹਰ ਜਸ ਦੇਖੈ ਬੇਅੰਤ ਸੋਭੇ ਸੇ ਹੱਥਾ ਜਿਹੜੇ ਹੱਥਾਂ ਦੇ ਨਾਲ ਵਾਹਿਗੁਰੂ ਦਾ ਜਸ ਦੇਖਦਾ ਪੁਰਾਣੇ ਸਮੇਂ ਦੇ ਅੰਦਰ ਇੱਕ ਹੱਥਾਂ ਨੂੰ ਸਫਲ ਕਰਨ ਦਾ ਚਾਰ ਪੰਜ ਸਾਧਨਾਂ ਵਿੱਚ ਇਹਨੀ ਇੱਕ ਸਾਧਨ ਸੀ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਤੇ ਗੁਰਸਿੱਖਾਂ ਨੂੰ ਲੋੜਵੰਦਾਂ ਨੂੰ ਦੇਣੀਆਂ ਪ੍ਰੈਸ ਤਾਂ ਹੁੰਦੀ ਨਹੀਂ ਸੀ ਹੱਥ ਸੀ ਗੁਰੂ ਰਾਮਦਾਸ ਮਹਾਰਾਜ ਨੇ ਜਪਜੀ ਸਾਹਿਬ ਸਾਰਾ ਆਪਣੇ ਹੱਥ ਨਾਲ ਲਿਖਿਆ ਉਸੇ ਦਾ ਉਤਾਰਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਕਹਿ ਕੇ ਗੁਰੂ ਗ੍ਰੰਥ ਸਾਹਿਬ गुरु रामदास जी ने साडा धरती पर लिखा। जो गुरु नानक साहब ने लिखा उहदा उतारेगा उतारा कीता। एक पुरानी बीड है उसके लिखे उतारे का उतारा संबंध पाया हुआ ना। भी गुरु रामदास जी ने गुरु नानक साहब का उतारा किया, गुरु रामदास का उतारा गुरु अर्जन देव जी ने किया, उतारे का उतारा। गुरमुख हथ सकत हन साध संगत गुर कार कमावे। गुरमुखां दे हस्त किवें सबदे हुंदे पानी टोना नंबर गर्मी च पखा करना, चक्कियां होंदियां सी दाणे पिसके आटा तैयार करना, पानी पखा पीना पैर धोए करना। गुरबाणी इक पोथियां, गुरबाणी दियां पोथियां इह हत्थां नूं सबने करन दा हर जस लिखा बेअंत सोभे से हत्था। गुरबाणी इक पोथियां हत्थां नूं सबने करन वास्ते जूठे भांडे मांगने, पखा करना, पानी लाउणा, पर इह तों अलावा दरबार में बैठे एक होर की सफला करन दा जतन गुरसिख करदे ने। भाई गुरदास ने लिखे इन्हें गुरबाणी दे पोथियां ताल मृदंग रवाब वजावे। रवाब वजाउणी कीर्तन विच हर बाब दे नाल दे बाजा आया। तबला वजाउणा जोड़ी, कैंसियां वजाउणियां, मृदंग ढोलकी वजाउणी, जिहड़े हर ते वजाउणगे जिहदे नाल जस कीता जावे वाहिगुरू दा, ताल मृदंग रवाब वजावे। ओह वी है सो हर जस लिखे मैं तो सोहे हे से हथा, चरण पनी पवित्र चल प्रभु। पवित्रां तो पवित्र चरण हो गए जेडे गुरु नानक दे चरणा, गुरु नानक की संगत विच, गुरु नानक के दरबार विच चल के शरीर नूं लै के आ रहे। चरण ताम पर सुख्यत, चरण गुर अमर कबल, कोई चरण सबले हो गए। सोभनीत हो गए पाव सुहावे, जा तो धिर जुड़े शीश सुहावा चरने, मुख सुहावा जा तो दस गावे, जियो पया तो सरने। कोई चरण पवित्र हो गए, चालें प्रभु प्रभु दे पथ मार्ग ते जिथे सत्संगत हो रही है जस रहे उथे नूं चल के लैके आए ने शरीर नूं, चरण भी पवित्र। चोरी आई वास्ते भी जाते चरने उ सबले थोड़ी हो जाएंगे, अठ अठ घंटे नठे फिरते हैं लोग कौड़िया उ सबले हो गए। कदा चाहे सपने गुरु का जस कथा सुन वास्ते कीर्तन सुन वास्ते पंजवी तो कह संतान संग निदान सगला दुख लखा। संतां दी संगत करके सारे खजाने प्राप्त हो, निधियां दे खजाने प्राप्त, जमन ते मरण का दुख लह जाए। यही बड़ा दुख है जमन ते मरण का, जन्म मरण का बड़ा कुछ होगा, सगला दुख लगता जमना मरना मिट जाए। गुरु प्यारे ने यह शब्द पढ़िया, बैठे बैठे का मेरा मन बन गया भी आप इस शब्द की व्याख्या कर लें। महाराज कृपा करके करवा लै, थोड़ा जा संसा भी सी, मैं कोशिश की भी शब्द से गैन करते करते ही मैं उन्होंने सिमरज दो तीन बारी घुमाया शब्द में भी तुकान जड़ियाँ वो इधर उधर ना हो जाए। फिर गुरमुखा का सहारा लिया भी जो कि भुल गया तुझे दस दीजिए, कोई हल का थोड़ी है। एक संस्कृत की सुरती है जी बिल्कुल इसे शब्द के नाल मिलती है। हस्तो पवित्रं यदि काम पुण्यम, पादो पवित्रं यदि तीर्थ यात्रा, मुख्यम पवित्रम दिदी राम नाम हृदय पवित्रम दिदी परम निष्ठा। इहदा अर्थ है कि पैर उदों पवित्र हुंदे ने, हथ उदों पवित्र हुंदे ने, हिरदा उदों पवित्र हुंदा है, मुख उदों पवित्र हुंदा है। पहली गल रही है हस्तो पवित्रम, हथ पवित्र उदन होंगे सजना जिदन हथां दे नाल दान करेंगे, जिदन हथां दे नाल पुन करेंगे, पुन होर हुंदा है, दान होर हुंदा है। इन्हां च बहुता फर्क तां नहीं पर हैगा थोड़ा जिहा। ਜਿਵੇਂ ਮਾਵਾਂ ਔਰ ਧੀਆਂ ਦਾ ਜਿਸਮ ਤਾਂ ਇੱਕ ਦੇ ਵੀ ਤੁਰਦੀ ਉਸ ਜਿਸਮ ਚ ਪੈਦਾ ਹੋਈ ਹੈ, ਪਰ ਫਿਰ ਸਰੀਰ ਦਾ ਦੋਨ ਧੀ ਦਾ ਵੱਖਰਾ, ਮਾਂ ਦਾ ਵੱਖਰਾ, ਦਾਨ ਵੱਖਰਾ, ਪੁੰਨ ਵੱਖਰਾ। ਦਾਨ ਕਹਿੰਦੇ ਜਿਹੜਾ ਹਮੇਸ਼ਾ ਕਰਨਾ, ਰੋਜ਼ ਗੁਰਦੁਆਰੇ ਆਉਂਦੇ ਹੋ, ਰੋਜ਼ ਮਹਾਰਾਜ ਨੂੰ ਭੇਟਾ ਦੇ ਕੇ ਮੱਥਾ ਟੇਕਿਆ, ਪਦਾਰਥ ਲਿਆਂਦਾ, ਮਾਇਆ ਲੈਂਦੀ, ਫੁੱਲ ਲਿਆਉਂਦੇ, ਪਦਾਰਥ ਲਿਆਂਦਾ, ਲੰਗਰ ਚੱਲਦਾ, ਫਰੂਟ ਲਿਆਉਂਦਾ, ਪ੍ਰਸ਼ਾਦੇ ਪਕਾ ਕੇ ਲਿਆਉਂਦੇ, ਦਾਲ ਸਬਜ਼ੀ ਲਿਆਉਂਦੀ, ਖੀਰ ਲਿਆਉਂਦੀ, ਹੋਰ ਲਿਆਉਂਦਾ, ਰੋਜ਼ ਲਿਆਉਂਦਾ, ਇਹ ਦਾਨ ਹੈ। ਤੇ ਪੁੰਨ ਉਦਣ ਹੋਏਗਾ ਜਿਦਣ ਸੰਗਰਾਂਦ ਨੂੰ ਵਿਸ਼ੇਸ਼ ਕਰਕੇ ਪੂਰਨਮਾਸ਼ੀ ਨੂੰ ਲਿਆਉਂਦਾ, ਜਿਹੜਾ ਵਿਸ਼ੇਸ਼ ਕਰਕੇ ਹੋਇਆ ਗੁਰਪੁਰਬ ਨੂੰ ਲਿਆਉਂਦਾ ਪਦਾਰਥ, ਉਹ ਹੋ ਗਿਆ ਪੁੰਨ, ਇਹ ਹੋ ਗਿਆ ਦਾਨ। ਹਸਤੋ ਪਵਿੱਤਰ ਜਿਹੜੀ ਦਾਨ ਪੁੰਨੇ, ਭਾਵੇਂ ਦਾਨ ਕਰਿਆ ਭਾਵੇਂ ਪੁੰਨ ਕਰੇ, ਤੇਰੇ ਹੱਥ ਪਵਿੱਤਰ ਹੋ। ਹਸਤੋ ਪਵਿੱਤਰ ਜਿਹੜੀ ਦਾਨ ਪੁੰਨੇ, ਪਾਦੋ ਪਵਿੱਤਰ ਜਿਹੜੀ ਤੀਰਥ ਯਾਤਰਾ, ਪੈਰ ਤੇਰੇ ਉਦਣ ਪਵਿੱਤਰ ਹੋਣਗੇ ਜਦੋਂ ਪੈਰਾਂ ਦੇ ਨਾਲ ਤੀਰਥ ਯਾਤਰਾ, ਗੁਰੂ ਧਾਮਾਂ ਦੀ ਯਾਤਰਾ, ਗੁਰਦੁਆਰੇ ਚੱਲ ਕੇ ਆਏਗਾ, ਜਿਹਨਾਂ ਪੈਰਾਂ ਦੇ ਨਾਲ, ਉਹ ਤੇਰੇ ਪੈਰ ਪਵਿੱਤਰ ਹੋ ਜਾਣਗੇ। ਇਹ ਯਾਤਰਾ ਰੋਜ਼ ਗੁਰਦੁਆਰੇ ਆ ਰਹੀ। ਮੁਖਿਅਮ ਪਵਿੱਤਰਮ ਜਿਹੜੀ ਰਾਮ ਨਾਮਮ, ਮੁੱਖ ਦੀ ਪਵਿੱਤਰਤਾ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ, ਉਦੋਂ ਹੋਣੀ ਹੈ। ਕਬੀਰ ਸੋ ਮੁਖ ਧਨ ਹੈ ਜੇ ਮੁਖ ਕਰੀਏ ਰਾਮ, ਉਹ ਮੁਖ ਧਨ ਹੋ ਗਿਆ। ਸਾਰਾ ਸਾਰਾ ਧਨ ਧਨ ਹੈ ਮੇਰੀ ਜ਼ਿੰਦਗੀ ਅੰਦਰ ਦੀ, ਜਿਹੜੀ ਰਸਮ ਜਿਹਨਾਂ ਵਾਹਿਗੁਰੂ ਦਾ ਨਾਮ ਤੁਲਸੀ ਜੀ ਨੇ ਰਮਾਇਣ ਵਿੱਚ ਕਿਹਾ, ਤੁਲਸੀ ਰਸਨਾ ਤੋ ਪਰੇ ਜੋ ਮਤ ਤਹੀਏ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੇ ਭਲਾ ਨਾ ਜਾਮ। ਇਹ ਚਮ ਫਿਰ ਮੂੰਹ ਵਿੱਚ ਚੰਗਾ ਨਹੀਂ ਜੇ ਨਾਮ ਨਹੀਂ ਜਪਣਾ, ਇਹ ਤਾਂ ਚੰਗਾ ਤਾਂ ਹੀ ਹੈ ਜੇ ਬਾ ਜਪ ਗੁਰਨਾਮ। ਮਹਾਰਾਜ ਸਾਹਿਬ ਜੀ ਨੇ ਨੈਣ ਮੈਂ ਵੇਖੇ ਸਾਧ ਸੇ ਨੈਣ ਦੇਹਿਆ, ਕਰਨ ਸੁਣੀ ਨਾਦ ਕਰਨ ਮਧਕਾ ਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰਿਆ ਜਗ ਸ੍ਰੈ ਗੋਵਿੰਦ ਰਾਇ ਦਿਨੋ ਦਿਨ ਕੱਟੀ। ਨਾਮ ਦੇ ਵਿੱਚ ਕਿਹਾ ਰੇਜੀਵੇ ਤੇਜੀ ਬਾ ਕਰੋ ਸਤਖੰਡ, ਤੇਰੇ ਟੁਕੜੇ ਨਾ ਕਰਦੇ ਨਿੱਕੇ ਨਿੱਕੇ, ਸੌ ਟੁਕੜੇ ਨਾ ਬਣਾਦਾ ਤੇਰੇ, ਜਾਮ ਨਾ ਉਚਰੈ ਸ਼੍ਰੀ ਗੋਬਿੰਦ। ਜਿਹੜੀ ਰਸਨਾ ਗੋਬਿੰਦ ਨਾ ਜਪੇ ਤੇ ਤਿਲ ਕੱਟਣ ਯੋਗ ਹੈ, ਤੁਲਸੀ ਨੇ ਵੀ ਗੁਰਚੰਦ ਦੇਵ ਜੀ ਨੇ ਕਹੀ ਹੈ। ਸੋ ਇਸ ਕਰਕੇ ਮੁਖਿਅਮ ਪਵਿੱਤਰ ਜਿਹੜੀ ਰਾਮ ਨਾਮ, ਰਾਮ ਨਾਮ ਕਹਿੰਦੇ ਮੁੱਖ ਪਵਿੱਤਰ ਹੋਇਆ, ਹਿਰਦੇ ਨੂੰ ਪਵਿੱਤਰ ਜਿਹੜੀ ਪਰਮ ਨਿਸ਼ਠਾ, ਜਦੋਂ ਹਿਰਦੇ ਦੇ ਅੰਦਰ ਬ੍ਰਹਮ ਦਾ ਨਿਸ਼ਠਾ ਆ ਗਿਆ ਤਾਂ ਵੀ ਹਿਰਦਾ ਵੀ ਪਵਿੱਤਰ ਹੋ ਗਿਆ। ਇਹ ਅੱਜ ਦਾ ਗੁਰੂ ਅਰਜਨ ਦੇਵ ਜੀ ਦੀ ਉਚਾਰ ਕੀਤੀ ਤੇ ਸ੍ਰੀ ਰਾਗ ਦੀ ਪੌੜੀ ਦੇ ਦੁਆਲੇ ਦੁਆਲੇ ਸਿਧਾਂਤ ਤੇ ਇਸ ਪੰਜ ਪੁਕਾਰ ਪੌੜੀ ਦੀ ਵਿਆਖਿਆ ਮਹਾਰਾਜ ਨੇ ਕਰਵਾਈ ਹੈ। ਆਪਾਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਕਮਾਉਂ ਜੀ ਫੁੱਲ ਚੁੱਕੀ ਮਾਂ ਗੁਰੂ ਸਾਹਿਬ ਜੀ ਕਰਨ ਸੰਗਤ ਦੇ ਵਿੱਚ ਵੀ ਮਹਾਰਾਜ ਵਾਸਤੇ ਮਹਾਰਾਜ ਸਿਮਾ ਕਰਨ ਤੋਂ ਆਓ ਹੁਣ ਜਦੋਂ ਅਭਿਧਾਨ ਹੈ ਨਿਯਮ ਹੈ ਉਹਦੇ ਅਨੁਸਾਰ ਇਹਨਾਂ ਸ਼ਬਦ ਹਰਿਦਸ ਸੰਤ ਜਨਾ ਮੇਰਾ ਹਰਿਦਸ ਗਾਇਓ ਅਤੇ ਫਿਰ ਮਹਾਰਾਜ ਕਹਿਤਾ ਆਓ ਜੀ ਇੱਥੇ ਸਮਾਪਤੀ
ਹਰਿਦਸ ਗਾਇਓ ਸੰਤ ਜਨਾ ਮੇਰਾ ਹਰਿਦਸ ਗਾਇਓ ਸੰਤ ਜਨਾ ਸਾਚਾ ਸਾਧ ਸੁਹਾਓ
करनी सुन सुन जीविया पाई मैं चल पाया था जिस पर तीत ना आवे पाई सो जीड़ा चल जाओ भोग मेरे साहिब पाई हम तिसके बल जाओ हो निगुनिया रे पालदा पाई देने थावे थाओ संभाहे सास सास पाई बुरा जाका नाओ जिस गुर साचा पेटिए पाई पूरा तिस्कर माओ तिस बिन कड़ी ना जीविए पाई सर्व कला पर पूरन सास गिरास ना विसरे पाई देखो संगा हजूरन साधु संग मिलाया पाई सर्व रहया पर पूरन जिन्ना प्रीत ना लगिया पाई से नित नित मर्दे चूरन अंचल लाए तराया पाई कौदुल दुख संसार कर कृपा नदर निहालिया पाई की तोन अंग अपार मन तन शीतल होया पाई भोजन नाम आधार नानक तिसर नागति पाई जे किल विखर काटन हार मन शीतल होया पाई भोजन नाम आधार नानक तिसर नागति पाई जे किल विखर काटन हार
वाहिगुरु जी का खालसा वाहिगुरु जी की सतगुरु दर्शन जी गुरु साहब को मेरी दास के मांगा जाता है जब राकेश सिंह बोलते थे वो तो बेड़ी मेरे पूरी सुन के ना आई ये उदे च थोड़े ही उचारण दे विच गलती सी गुरु का धन्यवाद करना है ध्यान विच लैण दे वी संतां संग निदान कहि हो गया निदान नहीं है गलती उते पाठ है संतां संग उपधार सगला दुख लगे ये संतां दी संगत करन दे नाल उधार हुंदा है भला हुंदा है ये सारा दुख लै जाता जो मन के हुंदा पिछले अर्थ हो ही ना पर आ जिहड़ा शास्त्र ने इहनूं चंगी तरह आप जी ने दुबारे खेड अपने हिरदे की माला परो लैणा ये शांत आत्मा जिहड़े महापुरश ने उन्हां दी संगत करन दे नाल भला हुंदा है सारे दुख दुख जां दर्द जिन्ने भी हैं सारे दुखों का मूल जिहड़ा अग्ञान है अग्ञान नाश हो जाता है जिवें समाया महाराजा भिंदर सिंह ने दीवान लवाए सी संत बाबा अतर सिंह जी पटियाले राजनीतिक लोगों कई शब्द भावें वह की कह के सिखा दियातों चो वी रियासत का मालिक से पर भूपन बोध सुबोध नहीं अत कौतक ही मैं रह जाए बोध बिना जब लोग संत सदा मुखदेत अला वो कहना महाराज की एक बेनती है कि तुम जरा व्याख्या के कोई गल् समझ आई कुछ नहीं आईया जो महापुरखों दिन हो जाए वो कहना महाराज जो अंत वेला आंदा की फर्क है उन्हें एक टोटका जो सुनाता संतान कहना आया अंत जिहा गधा जिहा संत ये राजा कहना गोविंदर सिंह कहना अंत के वेले तो चाहे गधा मर गया चाहे संत मर गया कहना उस वेले तो एक ही सार है सारे की मौत संत कहते नहीं भाई बहुत फर्क ਕੀ ਫਰਕ ਹੈ ਕਹਿੰਦੇ ਤੈਨੂੰ ਸੰਤ ਦਾ ਪਤਾ ਲੱਗੂ ਜਦੋਂ ਅੰਤ ਵੇਲੇ ਜੇ ਕੋਈ ਸੰਤ ਮਿਲ ਜਾਵੇ। ਸੰਤ ਦਾ ਐ ਨੀ ਤੈਨੂੰ ਪਤਾ ਲੱਗਣਾ, ਫਰਕ ਹੈ ਬਹੁਤ। ਸੰਤ ਦਾ ਦੂਜੇ ਦੇ ਅੰਤ ਵੇਲੇ ਵੀ ਸਹਾਇਤਾ ਕਰ ਸਕਦਾ। ਸਮੇਂ ਅੰਤ ਪਰ ਬੋਧ ਸਹਾਰੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਤੇ ਸੰਦੇਹਾ ਸੰਤ ਹੁੰਦਾ, ਤਾਂ ਸੰਤ ਕਹਿੰਦੇ ਉਹਨੂੰ। ਉਹ ਦੂਜੇ ਦੇ ਮਰਨੇ ਤੋਂ ਵੀ ਸੰਭਾਲ ਸਕਦਾ ਉਹਨੂੰ। ਕਬੀਰ ਨੇ ਸੰਭਾਲਿਆ ਕਿਸੇ ਨੂੰ, ਬੜੇ ਪ੍ਰਸੰਗ ਹੁੰਦੇ। ਸਮਾਇਆ ਮਹਾਰਾਜਾ ਭੁਪਿੰਦਰ ਸਿੰਘ ਦੀ ਅੰਤ ਵੇਲੇ ਦੀ ਜ਼ਿੰਦਗੀ ਬਹੁਤ ਤਰਸਯੋਗ ਹੈ, ਉਹਦੀ ਆਪਾਂ ਕੱਲ੍ਹ ਨੂੰ ਵਿਆਖਿਆ ਕਰਦੇ। ਮਹਾਰਾਜਾ ਭੁਪਿੰਦਰ ਸਿੰਘ ਦੀ ਮਾਂ ਜਿਉਂਦੀ ਸੀ, ਰਾਜ ਮਾਤਾ ਕਹਿੰਦੇ ਸੀ ਉਹਨੂੰ। ਸੰਤ ਬਾਬਾ ਨੰਦ ਸਿੰਘ ਜੀ ਮਹਾਂਪੁਰਖਾਂ ਦੇ ਸੰਗੀ ਸੀ। ਰਾਜ ਮਾਤਾ ਨੇ ਪਟਿਆਲੇ ਤੋਂ ਗੱਡੀ ਤੋੜੀ, ਜਗਰਾਵਾਂ ਪਹੁੰਚੀ, ਉੱਥੇ ਜੰਗਲ ਹੁੰਦਾ ਸੀ ਜ਼ਿਆਦਾ, ਉੱਥੋਂ ਤੁਰ ਕੇ ਅੱਗੇ ਕਹਿੰਦੇ ਵੀ ਗੱਡੀ ਨਹੀਂ ਸੀ ਗਈ, ਜਿੱਥੇ ਤੱਕ ਗਈ ਉੱਥੇ ਤੱਕ ਗੱਡੀ ਅੱਗੇ ਚੱਲੀ। ਮਹਾਂਪੁਰਖਾਂ ਨੂੰ ਕਿਹਾ ਮਹਾਰਾਜ ਜੀ ਰਾਜ ਮਾਤਾ ਆਈ ਹੈ, ਕਹਿੰਦੇ ਆਉਣ ਦੇ ਰੋਕ ਦੇ। ਮੱਥਾ ਟੇਕਿਆ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼, ਕਹਿੰਦੇ ਰਾਜ ਮਾਤਾ ਕਿਵੇਂ ਆਉਣਾ ਹੋਇਆ। ਰਾਜ ਮਾਤਾ ਰੋ ਗਈ, ਕਹਿੰਦੀ ਮਹਾਰਾਜ ਇਸ ਵੇਲੇ ਭੁਪਿੰਦਰ ਸਿੰਘ ਦਾ ਉਹਦੀ ਜਾਨ ਨਹੀਂ ਛੁੱਟਦੀ, ਇੱਕ ਤਰਸਯੋਗ ਹਾਲਤ ਹੈ, ਮੇਰੇ ਤੋਂ ਉਹਦਾ ਆਪਣੇ ਪੁੱਤ ਦਾ ਲਹੂਰ ਨਹੀਂ ਦੇਖੀ, ਕਿਰਪਾ ਕਰੋ ਉਹਦੀ ਦੇਹ ਛੁੱਟ ਜਾਏ ਸੌਖੀ। ਆਪ ਜੀ ਇੱਕ ਵਾਰੀ ਚੱਲੋ ਰਾਜ ਮਹਿਲਾਂ 'ਚ, ਉਹਦਾ ਮਰਨਾ ਸੌਖਾ ਹੋ। ਮਹਾਂਪੁਰਖਾਂ ਨੇ ਹਾਂ ਕਰ ਲਈ। ਇਹ ਵਚਨ ਬਾਬਾ ਜੀ ਦਾ ਜਿਹੜਾ ਡਰਾਈਵਰ ਸੀ ਹਰੀ ਸਿੰਘ, ਮੈਨੂੰ ਤਿੰਨ ਚਾਰ ਵਾਰ ਮਿਲਿਆ। ਉਹ ਜਦੋਂ ਵੀ ਮਿਲਦਾ ਸੀ ਮੈਂ ਬਾਬਾ ਜੀ ਦੀਆਂ ਗੱਲਾਂ ਬੜੀਆਂ ਸੁਣਦਾ ਰਿਹਾ ਉਹਦੇ ਕੋਲ। ਉਹਦੇ ਕੋਲ ਵੱਡਾ ਖਜ਼ਾਨਾ ਸੀ ਕਿਉਂਕਿ ਨਾਲ ਰਿਹਾ ਸੀ। 94-95 ਵਰੇ ਦੀ ਉਮਰ ਸੀ ਜਦੋਂ 2-3 ਵਾਰੀ ਮਿਲਿਆ, ਪਰ ਉਸ ਉਮਰ ਦੇ ਵਿੱਚ ਵੀ ਮੈਂ ਬਲਿਹਾਰ ਜਾਵਾਂ ਉਹ ਗੁਰਸਿੱਖ ਦੇ ਕਿੰਨੀ ਨਿਮਰਤਾ ਸੀ। ਪਲੰਘੇ ਤੇ ਬੈਠੇ 94 ਸਾਲ ਦਾ ਹੋ ਗਿਆ ਬੁੱਢਾ, ਮੈਨੂੰ ਦੇਖ ਕੇ ਉੱਥੇ ਪਲੰਘੇ ਤੋਂ ਖੜਾ ਹੋ ਗਿਆ। ਮਾਂ ਬਾਬਾ ਜੀ ਇਹ ਨਾ ਕਰੋ, ਬੈਠੋ। ਤੁਸੀਂ ਕਹਿੰਦੇ ਨਹੀਂ, ਤੁਸੀਂ ਵੀ ਬੈਠੋ ਨਾ। ਤੇ ਮਹਾਂਪੁਰਖ ਕਹਿੰਦੇ ਵੀ ਤੂੰ ਚੱਲ ਰਾਜ ਮਾਤਾ ਸੀ ਆਉਂਦੇ। ਉਹ ਹਰੀ ਸਿੰਘ ਕਹਿੰਦਾ ਵੀ ਜਗਰਾਵਾਂ ਤੋਂ ਲੈ ਕੇ ਪਟਿਆਲੇ ਤੱਕ ਜਿਹਨੂੰ ਜਿਹਨੂੰ ਪਤਾ ਲੱਗਦਾ ਰਿਹਾ, ਰਸਤੇ 'ਚ ਖੜ੍ਹਦੀ ਹੋਈਆਂ ਸੰਗਤਾਂ ਵੀ ਬਾਬਾ ਜੀ ਨੂੰ ਲੈਣ। ਪਟਿਆਲੇ ਪਹੁੰਚੇ ਮੁੱਕ ਦੀ ਗੱਲ, ਸਮਾਂ ਨੇੜੇ, ਸਮਾਪਤੀ ਕਰੀਏ। ਪ੍ਰਸ਼ਾਦ ਵਰਤ ਗਿਆ, 2 ਮਿੰਟ ਦਾ ਸਮਾਂ ਬਾਕੀ ਹੈ ਤੇ ਸਮਾਪਤੀ ਕਰ। ਤੇ ਜਦੋਂ ਮਹਾਂਪੁਰਸ਼ ਗਏ ਸਰਾਣੇ ਵਾਲੇ ਪਾਸੇ ਕੋਲ ਖੜ ਗਏ ਤੇ ਕਹਿੰਦੇ ਬੇਨਤੀ ਕੀਤੀ, ਮਹਾਰਾਜ ਜੇ ਇੱਧਰ ਖੜ੍ਹ ਜਾਣਾ ਇਹ ਹੁਣ ਕਰਵਟ ਤਾਂ ਲੈ ਨਹੀਂ ਸਕਦਾ, ਜੇ ਕਿਤੇ ਸੁਰਤ ਪਰਚੇ ਤੁਹਾਡੇ ਦਰਸ਼ਨ ਹੋ ਜਾਣਗੇ, ਇਸ ਕਰਕੇ ਪੈਰਾਂ 'ਚ ਖੜ੍ਹ ਗਏ। ਜਿੱਥੇ ਨਿਗਾਹ ਸਿੱਧੀ ਪਵੇ ਸੰਤਾਂ 'ਤੇ, ਬਾਬੇ ਨੰਦ ਸਿੰਘ 'ਤੇ। ਫਿਰ ਵਜ਼ੀਰ ਨੇ ਅੱਜੇ ਉੱਚੇ ਉੱਚੇ ਆਵਾਜ਼ਾਂ ਮਾਰੀਆਂ, ਮਹਾਰਾਜ ਮਹਾਂਪੁਰਖ ਆਏ ਨੇ ਪ੍ਰੇਰਨਾ ਲਏ, ਬਾਬਾ ਨੰਦ ਸਿੰਘ ਜੀ ਆਏ ਨੇ। ਮਹਾਂਪੁਰਖਾਂ ਨੇ ਦ੍ਰਿਸ਼ਟੀ ਕਰਤੀ, ਉਹਦੀ ਸੁਰਤ ਪਰਚਿਆ, ਬੇਹੋਸ਼ ਪਿਆ ਸੀ, ਸਾਹਮਣੇ ਦੇਖਿਆ ਮਹਾਂਪੁਰਖਾਂ ਨੂੰ, ਅੱਖਾਂ 'ਚ ਹੰਝੂ ਭਰੇ। ਮਹਾਂਪੁਰਖ ਕਹਿੰਦੇ ਰਾਜਨ ਜਿੰਨਾ ਕੌਕਾ ਹੋਣਾ ਸੀ ਹੋ ਰਿਹਾ, ਗੁਰੂ ਨਾਨਕ ਭਲਾ ਕਰੋ। ਉੱਥੇ ਖੜ ਕੇ ਬਾਬਾ ਜੀ ਨੇ ਇੱਕ ਧਾਰਨਾ ਪੜ੍ਹੀ, ਬਾਬਾ ਨੰਦ ਸਿੰਘ ਨੇ ਵਾਹਵਾ ਲੇਖਾ ਪਾਠ ਗਿਆ, ਵਾਹਵਾ ਲੇਖਾ ਪਾਠ ਗਿਆ, ਬਸ ਇਹ 2 ਤੁਕਾਂ ਪੜ੍ਹੀਆਂ। ਬਸ ਉੱਥੋਂ ਕਹਿ ਕੇ ਮਹਾਂਪੁਰਖਾਂ ਨੇ ਪਿੱਠ ਨਹੀਂ ਪਰਤੀ, ਜਿਹੜੇ ਸਾਧ ਸੰਗੀ ਤੋਪ ਦੇ ਕੋਲੇ ਚੱਲ ਪਏ, ਜਿਹੜੇ ਸਿੰਘ ਮਹਾਰਾਜ ਦੇ ਸਰੀਰ ਛੱਡਣ ਦੀ ਨਿਸ਼ਾਨੀ ਜਿਹੜੀ ਸੀ ਉਸੇ ਵੇਲੇ ਸਰੀਰ ਤਿਆਗ ਗਿਆ। ਉਸ ਵੇਲੇ ਨੂੰ ਪਤਾ ਲੱਗਿਆ ਵੀ ਸੰਤ ਦੂਜੇ ਦੇ ਮਰਨੇ ਨੂੰ ਵੀ ਸੰਤਾਂ ਸੰਗ ਉਧਾਰ, ਉਧਾਰ ਹੁੰਦਾ ਕਿਵੇਂ ਹੈ ਤੇ ਦੁੱਖ ਕਿਵੇਂ ਲੱਥਦਾ, ਸਗਲਾ ਦੁੱਖ ਲੱਥਾ। ਇਹ ਸਾਧ ਜੀ ਇਸ ਪੌੜੀ ਦੇ, ਇਹ ਵੀ ਮੈਂ ਤਾਂ ਕਹਿੰਦਾ ਭੁੱਲ ਕੇ ਚੰਗੇ ਵਾਸਤੇ ਹੋਈ ਨਹੀਂ, ਆਹ ਸਭ ਕੀ ਤਾਂ ਸੁਣਾਉਣੀ ਨਹੀਂ ਸੀ ਮੈਂ, ਇਹ ਤਾਂ ਮੇਰੇ ਚੇਤੇ ਨਹੀਂ ਸੀ ਉਸ ਵੇਲੇ। ਤੇ ਜੇ ਉਹ ਤੁਕ ਦੀ ਥੋੜ੍ਹੀ ਜਿਹੀ ਮਿਸਟੇਕ ਹੋਈ ਗੁਰੂ ਘਰ ਇਹਨਾਂ ਨੇ ਦੱਸਿਆ ਤੇ ਫਿਰ ਇਹ ਸਮੇਂ ਦੇ ਵਿੱਚ ਜਿੱਥੇ ਆਪਾਂ ਤੰਦਰੁਸਤੀ ਦੀਆਂ ਗੱਲਾਂ ਕਰਨ ਤੋਂ ਕੱਲ੍ਹ ਕਰ ਅੱਜ ਮਨ ਉਸ ਤਰ੍ਹਾਂ ਹੀ ਬਣਿਆ ਸੀ ਜਿਹੜਾ ਸ਼ਬਦ ਚੱਲਦਾ ਹੁਣ ਸਮਾਪਤੀ ਹੈ ਆਓ ਗੁਰੂ ਕਿਰਪਾ ਕਰੇ ਉਹਨਾਂ ਤੋਂ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।